الحمد لله وكفى والصلاة والسلام على عباده الذين اصطفى اما بعد فاعوذ بالله السميع العليم من الشيطان الرجيم سل بني اسرائيل كم اتيناهم من ايه بينه ومن يبدل نعمه الله من بعد ما جاءته ان الله شديد العقاب رب اشرح لي صدري ويسر لي امري واحلل عقده من لساني يفقهوا قولي اللهم ربنا الهمنا رشدنا واعذنا من شرور انفسنا امين یا رب العالمین. سل بنی اسرائیل پوچھ لو اسرائیل دی اولاد کولوں یہودیاں کولوں کم آتیناہم من آیت بینہ اسی انہاں نوں کنیاں روشن نشانیاں وکھائیاں ومن یبدل نعمت اللہ من بعد ما جات ہو جیڑا پھر اللہ تعالیٰ دی نعمت نو بدل لیندا ہے اس تو بعد کہ اللہ تعالیٰ اس تے نعمت کرے فإن اللہ شدید العقاب تو انہوں جان لینا چاہیے پھر اللہ دی پکڑ بڑی سخت ہے. اللہ تعالیٰ جنی کسے تے نعمت کردہ ہے جنی رحمت کردہ ہے پھر او دی پکڑ بھی اونی سخت ہے. زین للذین کفر الحیات الدنیا اللہ تعالیٰ نے دلاں وچ کھبا دیتی ہے انہاں لوکاں دے جڑے کافر نے اے دنیا دی زندگی انہاں نوں اے دنیا دی زندگی جڑی ہی ساری زندگی معلوم ہوندی ہے ایدیاں سائشاں ایتھے دیاں خواہشاں جڑیاں اوہی اصل زندگی بن جاندی ہے. وَيَسْخَرُونَ مِنَ الَّذِينَ آمَنُوا تے پھر او مذاق اڑاندے نے ٹھٹھا کردے نے انہاں لوکاں تے جڑے ایمان لے آئے انہاں نوں سمجھدے نے کہ بڑے بیوقوف نے انہاں نوں کوئی پرواہ نہیں اپنے گھر دی نہ اپنی جان دی نہ اپنی اولاد دی ایتھے ہر ویلے جڑے ہیں وہ اللہ تعالیٰ دے رسول صلی اللہ علیہ وسلم دے پیچھے لگے نے تے اس سے ہی کم دے وچ اپنی زندگی گزار رہے نے کہ اللہ تعالیٰ دے احکام تے عمل کرن تے انہاں نوں کوئی دنیا دی زندگی دا خیال نہیں تے اے ہے جڑا مذاق اڑاندے سن حضرت خباب بن ارتھ اور دوسرے جڑے صحابہ سن انہاں تے کہ انہاں دی مت ماری گئی ہے. والذین اتقوا فوقہم یوم القیامہ اے لوگ جڑے اللہ تعالیٰ دے تقوے تے رہ کے زندگی گزار رہے نے اللہ دی نافرمانی تو بچ رہے نے اے انہاں دے اتے ہون گے قیامت دے دن. واللہ یرزق من یشاء بغیر حساب اور اللہ تعالیٰ رزق دیندا ہے جنوں چاہندا ہے بغیر شمار دے. ایتھے دا رزق جڑا ہے تے اللہ تعالیٰ عطا کردا ہے ازمائش لئی تے جنوں جی چاہے جنہاں دیندا ہے اور ایسے ہی رزق دی بنیاد دے اتے ہی سمجھ رہے نے کہ اسی وڈے ہاں تے چھوٹے نے اور انہاں دا مذاق اڑاندے. کان الناس امتم واحدتن سارے لوگ اکو ہی گروہ سن پھر لوکاں نے آپس وچ اختلاف کیتا کیونکہ حضرت آدم علیہ السلام تو انسانیت شروع ہوئی ہے تے حضرت آدم علیہ السلام اللہ دے نبی سن او تے انہاں دے منن والے سارے اکو ہی گروہ سن پھر لوکاں نے اختلاف کیتا. فباس اللہ النبیین مبشرین و منذرین تے پھر اللہ تعالیٰ بھیجدا رہے اپنے نبیاں نوں خوشخبری دین والے بنا کے تے آگاہ کرن والے وہ آ کے خوشخبری دیندے سن انہاں نوں جڑے اللہ تعالیٰ نوں من کے تے اودی بندگی تے رہ کے زندگی گزارن. اللہ تعالیٰ نے جڑیاں صلاحیتاں دتیاں نے انہاں نوں ورت کے تے سیدھا راہ اختیار کرن اور آگاہ کردے سن جڑے اللہ دے سرکش ہو جاندے سن کہ دیکھو اللہ دے سامنے پیشی ہے اور تینوں پوچھیا جانا. وانزل ماہم الکتاب بالحق اور اللہ تعالیٰ نازل کردا رہا کتاباں اپنے نبیاں تے حق دے نال سچ اور حق لے کے وہ کتاباں آندیاں رہیاں لیحکما بین الناس تاکہ وہ فیصلے کرن اس کتاب دے حکماں دے مطابق لوکاں دے درمیان فی مختلفو فی انہاں چیزاں جنہاں چور اختلاف کر رہے ہیں. یہ ہے اختلاف جڑا دنیا دے وچ کچھ لوگ جنہاں نوں اللہ تعالیٰ دنیا دے دیندا ہے یا ایتھے کو رتبہ دے دیندا ہے تے پھر وہ ظلم کرن تے آ جاندے نے وہ لوکاں نوں اپنا تابع بنا کے رکھن دے اتے وہ سلسلہ شروع کر دیندے نے. یہ ہے جڑا اختلاف دا ذریعہ بندا ہے کہ ہر شخص جڑا وہ چاہندا ہے کہ میری ایتھے چلے تو یہ اختلاف جدوں پیدا ہوندا ہے تے اللہ تعالیٰ پھر نبیاں نوں بھیجدا ہے اور وہ جڑی کتاب لے کے آؤندے نے ਉਹ ਹੁੰਦੀ ਹੈ ਜਿਹੜੀ ਅਦਲ ਤੇ ਮਬਨੀ ਹੁੰਦੀ ਹੈ ਔਰ ਇਸੇ ਕਰਕੇ ਕਿਤਾਬ ਦਿੱਤੀ ਜਾਂਦੀ ਹੈ ਕਿ ਲਾ ਕੇ ਲੋਕਾਂ ਦੇ ਦਰਮਿਆਨ ਉਹਦੇ ਮੁਤਾਬਿਕ ਫੈਸਲੇ ਕੀਤੇ ਜਾਣ। ਇਹ ਜਿਹੜਾ ਅੱਲਾਹ ਤਾਲਾ ਦੀਆਂ ਕਿਤਾਬਾਂ ਦਾ ਅਸਲ ਮਕਸਦ ਹੈ ਕਿ ਲੋਕਾਂ ਦੇ ਅੰਦਰ ਅਦਲ ਇਤਮਾਈ ਕੀਤਾ ਜਾਏ, ਕਾਇਮ ਕੀਤਾ ਜਾਏ, ਲੋਕ ਜਿਹੜੇ ਨੇ ਉਹ ਕਿਸੇ ਤੇ ਜ਼ੁਲਮ ਨਾ ਕਰਨ, ਆਪਣੇ ਹੱਕ ਤੇ ਰਹਿ ਕੇ ਜ਼ਿੰਦਗੀ ਗੁਜ਼ਾਰਨ। ਲੇਕਿਨ ਮਾਮਲਾ ਇਹੀ ਹੁੰਦਾ ਹੈ ਕਿ ਜਿਨ੍ਹਾਂ ਨੂੰ ਕਿਤਾਬਾਂ ਦਿੱਤੀਆਂ ਜਾਂਦੀਆਂ ਉਹ ਬਾਅਦ ਵਿੱਚ ਉਹਨਾਂ ਕਿਤਾਬਾਂ ਦੇ ਬਾਰੇ ਸ਼ੱਕ 'ਚ ਪੈ ਜਾਂਦੇ ਨੇ ਔਰ ਉਹ ਕਿਤਾਬਾਂ ਨੂੰ ਸਿਰਫ ਤਲਾਵਤ ਲਈ ਰੱਖ ਲੈਂਦੇ ਨੇ, ਉਹਨਾਂ ਦੇ ਹੁਕਮਾਂ ਤੇ ਅਮਲ ਨਹੀਂ ਕਰਦੇ। ਤਾਂ ਫਰਮਾਇਆ ਇਸ ਕਰਕੇ ਅਸੀਂ ਉਹ ਕਿਤਾਬ ਹੱਕ ਨਾਲ ਨਾਜ਼ਲ ਕੀਤੀ, ਯਹਕੁਮਾ ਬੈਨ ਅਨਾਸ ਫੀ ਮਖਤਲਫੂ ਫੀ, ਕਿ ਤਾਂ ਕਿ ਫੈਸਲੇ ਕੀਤੇ ਜਾਣ ਲੋਕਾਂ ਦੇ ਦਰਮਿਆਨ ਉਸ ਕਿਤਾਬ ਦੇ ਜ਼ਰੀਏ ਉਹਦੇ ਚੀਜ਼ਾਂ ਜਿਨ੍ਹਾਂ 'ਚ ਉਹ ਇਖਤਲਾਫ ਕਰ ਰਹੇ ਨੇ। ਵ ਮਖਤਲਫ ਫੀ ਹੈ ਇਲਾ ਲਜ਼ੀਨਾ ਉਤੂ, ਔਰ ਨਹੀਂ ਇਖਤਲਾਫ ਕਰਦੇ ਰਹੇ ਅੱਲਾਹ ਤਾਲਾ ਦੀਆਂ ਕਿਤਾਬਾਂ 'ਚ ਮਗਰ ਉਹ ਜਿਨ੍ਹਾਂ ਨੂੰ ਅੱਲਾਹ ਨੇ ਕਿਤਾਬਾਂ ਦਿੱਤੀਆਂ, ਮਿਮ ਬਾਅਦ ਮਾ ਜਾਤ ਹੁਮੁਲ ਬੈਯਨਾਤ, ਇਸ ਦੇ ਬਾਅਦ ਕਿ ਉਹਨਾਂ ਦੇ ਕੋਲ ਵਾਜ਼ੇ ਨਿਸ਼ਾਨੀਆਂ ਮੌਜੂਦ ਹੁੰਦੀਆਂ ਸਨ, ਵਾਜ਼ੇ ਤਾਲੀਮ ਮੌਜੂਦ ਹੁੰਦੀ ਸੀ ਅੱਲਾਹ ਤਾਲਾ ਦੀ। ਬਗਯਮ ਬੈਨਹੁਮ, ਅਸਲ ਵਜ੍ਹਾ ਹੈ ਇਖਤਲਾਫ ਦੀ ਇੱਕ ਦੂਸਰੇ ਨਾਲ ਜ਼ਿੱਦ ਤੇ ਇੱਕ ਦੂਸਰੇ ਨਾਲ ਅੱਗੇ ਵਧਣ 'ਚ, ਆਪਣੀ ਸਰਦਾਰੀ ਕਾਇਮ ਕਰਨ 'ਚ, ਇੱਕ ਦੂਸਰੇ ਦੇ ਨਾਲ ਜ਼ਿੱਦ ਕਰਕੇ। ਇਹ ਹੈ ਜਿਹੜੀ ਜ਼ਰੀਆ ਬਣਦਾ ਰਿਹਾ ਇਖਤਲਾਫ ਦਾ। ਇਖਤਲਾਫ ਜਿਹੜਾ ਹੈ ਉਹ ਕਿਸੇ ਜਹਾਲਤ ਦੀ ਵਜ੍ਹਾ ਤੋਂ ਨਹੀਂ ਹੁੰਦਾ, ਹਰ ਸ਼ਖਸ ਜਿਹੜਾ ਉਹ ਇਖਤਲਾਫ ਜਿਹੜਾ ਕਰਦਾ ਤੇ ਜਾਣ ਬੁੱਝ ਕੇ ਕਰਦਾ, ਅੱਲਾਹ ਤਾਲਾ ਦੀ ਕਿਤਾਬ ਕੋਲ ਹੁੰਦੀ ਹੈ ਫਿਰ ਨਵੀਂ ਰਾਹ ਕੱਢਦਾ। ਫਹਦ ਅੱਲਾਹੁ ਲਜ਼ੀਨਾ ਆਮਨੂ ਲਿਮਖਤਲਫੂ ਫੀ ਮਿਨ ਅਲ ਹੱਕ, ਫਿਰ ਅੱਲਾਹ ਤਾਲਾ ਜਿਹੜਾ ਉਹ ਜਿਹੜੀ ਤਾਲੀਮ ਦੇ ਕੇ ਨਬੀਆਂ ਨੂੰ ਭੇਜਦਾ ਉਹਦੇ ਜ਼ਰੀਏ ਹਦਾਇਤ ਦੇ ਦਿੰਦਾ ਉਹਨਾਂ ਨੂੰ ਜਿਹੜੇ ਨਬੀਆਂ ਤੇ ਈਮਾਨ ਲਿਆਉਂਦੇ ਨੇ। ਲਿਮਖਤਲਫੂ ਫੀ, ਉਹਦੇ ਵਿੱਚ ਕਿ ਜਿਹਦੇ 'ਚ ਉਹਨਾਂ 'ਚ ਇਖਤਲਾਫ ਮੌਜੂਦ ਹੁੰਦਾ ਹੈ, ਮਿਨ ਅਲ ਹੱਕ ਬੇਜ਼ਨੇ ਹੀ ਉਸ ਹੱਕ ਦੇ ਜ਼ਰੀਏ ਜਿਹੜਾ ਅੱਲਾਹ ਨਬੀਆਂ ਨੂੰ ਦੇ ਕੇ ਭੇਜਦਾ ਹੈ ਆਪਣੀ ਇਜਾਜ਼ਤ ਨਾਲ ਆਪਣੇ ਹੁਕਮ ਨਾਲ। ਵੱਲਾਹੁ ਯਹਦੀ ਮਨ ਯਸ਼ਾਉ ਇਲਾ ਸਿਰਾਤ ਮੁਸਤਕੀਮ, ਔਰ ਫਿਰ ਅੱਲਾਹ ਤਾਲਾ ਹਦਾਇਤ ਦੇ ਦਿੰਦਾ ਜਿਹਨੂੰ ਬਚਾਉਂਦਾ ਸਿੱਧੇ ਰਾਹ ਦੀ ਤਰਫ। ਇਹ ਹੈ ਸਿੱਧਾ ਰਾਹ ਜਿਹੜਾ ਅੱਲਾਹ ਤਾਲਾ ਦੀਆਂ ਕਿਤਾਬਾਂ ਆ ਕੇ ਮੁਅੱਯਨ ਕਰਦੀਆਂ, ਉਹਦੇ ਰਸੂਲ ਉਸ ਸਿੱਧੇ ਰਾਹ ਤੇ ਚੱਲ ਕੇ ਲੋਕਾਂ ਵਾਸਤੇ ਆਸਾਨੀ ਪੈਦਾ ਕਰਦੇ ਨੇ। ਅਮ ਹਸਿਬ ਤੋਂ ਮਨ ਤਦਖਲੁਲ ਜੰਨਾ, ਇਹ ਮੁਸਲਮਾਨੋ ਤੁਸੀਂ ਇਹ ਸਮਝ ਲਿਆ ਸੀ ਕਿ ਬਸ ਤੁਸੀਂ ਜੰਨਤ ਵਿੱਚ ਪਹੁੰਚ ਜਾਓਗੇ। ਵਲੰਮਾ ਯਾਤਕੁਮ ਮਸਲੁ ਲਜ਼ੀਨਾ ਖਲਉ ਮਿਨ ਕਬਲਿਕੁਮ, ਅਜੇ ਤਾਈਂ ਤੁਹਾਡੇ ਉੱਤੇ ਉਹ ਹਾਲਾਤ ਨਹੀਂ ਆਏ ਜਿਹੜੇ ਕਿ ਉਹਨਾਂ ਲੋਕਾਂ ਤੇ ਆਏ ਜਿਹੜੇ ਤੁਹਾਡੇ ਤੋਂ ਪਹਿਲਾਂ ਗੁਜ਼ਰੇ, ਜਿਹੜੇ ਤੋਂ ਪਹਿਲਾਂ ਗੁਜ਼ਰੇ ਜਿਨ੍ਹਾਂ ਦੀਨ ਨੂੰ ਮੰਨਿਆ, ਦੀਨ ਤੇ ਅਮਲ ਕੀਤਾ, ਤੇ ਉਹਨਾਂ ਤੇ ਬੜੀਆਂ ਸਖਤੀਆਂ ਹੋਈਆਂ ਤੇ ਅਜੇ ਤੁਹਾਡੇ ਤੇ ਤੋਂ ਹਾਲਾਤ ਨਹੀਂ ਆਏ, ਔਰ ਤੁਸੀਂ ਪਹਿਲਾਂ ਹੀ ਸਮਝਦੇ ਹੋ ਕਿ ਸ਼ਾਇਦ ਅੱਲਾਹ ਤਾਲਾ ਦੇ ਉੱਤੇ ਬਸ ਈਮਾਨ ਲਿਆਉਣ ਦੇ ਉੱਤੇ ਹੀ ਜੰਨਤ ਤੁਹਾਨੂੰ ਮਿਲ ਜਾਏਗੀ। ਵਲੰਮਾ ਯਾਤਕੁਮ ਮਸਲੁ ਲਜ਼ੀਨਾ ਖਲਉ ਮਿਨ ਕਬਲਿਕੁਮ ਮਸਤਹੁਮ ਅਲਬਾਸਾ ਵਜ਼ਰਾ ਵਜ਼ੁਲਜ਼ਲੂ, ਉਹਨਾਂ ਨੂੰ ਤੇ ਬੜੀਆਂ ਹੀ ਭੁੱਖਾਂ ਝੱਲਣੀਆਂ ਪਈਆਂ, ਉਹਨਾਂ ਨੂੰ ਬੜੇ ਹੀ ਦੁੱਖ ਝੱਲਣੇ ਪਏ। ਵਜ਼ੁਲਜ਼ਲੂ, ਔਰ ਉਹਨਾਂ ਨੂੰ ਹਲਾ ਦਿੱਤਾ ਗਿਆ। ਹੱਤਾ ਯਕੂਲ ਰਸੂਲ, ਯਹਾਂ ਤੱਕ ਉਸ ਵੇਲੇ ਦਾ ਰਸੂਲ ਵੀ ਪੁਕਾਰ ਉੱਠਿਆ। ਵੱਲਜ਼ੀਨਾ ਆਮਨੂ ਮਾਹੂ, ਔਰ ਉਹ ਵੀ ਜਿਹੜੇ ਉਹਨਾਂ ਦੇ ਨਾਲ ਈਮਾਨ ਲਿਆਉਣ ਵਾਲੇ ਸਨ। ਮਤਾ ਨਸਰੁੱਲਾਹ, ਕਦੋਂ ਆਏਗੀ ਅੱਲਾਹ ਦੀ ਮਦਦ? ਅਲਾ ਇਨਾ ਨਸਰੁੱਲਾਹ ਕਰੀਬ, ਤੇ ਅਗਾਹ ਹੋ ਜਾਓ ਅੱਲਾਹ ਦੀ ਮਦਦ ਜਿਹੜੀ ਆ ਉਹ ਤੇ ਕੋਲ ਹੀ ਹੁੰਦੀ ਹੈ, ਕਰੀਬ ਹੀ ਹੁੰਦੀ ਹੈ। ਲੇਕਿਨ ਅੱਲਾਹ ਤਾਲਾ ਅਜ਼ਮਾਉਣਾ ਚਾਹੁੰਦਾ, ਦੇਖਣਾ ਚਾਹੁੰਦਾ ਕਿ ਮੈਨੂੰ ਮੰਨਣ ਵਾਲੇ ਖਰੇ ਨੇ ਕਿ ਖੋਟੇ ਨੇ। ਇਸ ਕਰਕੇ ਅੱਲਾਹ ਤਾਲਾ ਅਜ਼ਮਾਇਸ਼ਾਂ ਦੇ ਵਿੱਚ ਪਾਉਂਦਾ ਹੈ ਉਹਨਾਂ ਨੂੰ, ਔਰ ਦੇਖਦਾ ਹੈ, ਔਰ ਇਹਨਾਂ ਅਜ਼ਮਾਇਸ਼ਾਂ ਚੋਂ ਹੀ ਨਿਕਲ ਕੇ ਫਿਰ ਅੱਲਾਹ ਤਾਲਾ ਦਾ ਦੀਨ ਜਿਹੜਾ ਉਹ ਗਾਲਿਬ ਹੁੰਦਾ ਹੈ। ਇਹ ਸੀ ਉਹ ਮਾਮਲਾ ਕਿ ਮੁਸਲਮਾਨਾਂ ਦੇ ਉੱਤੇ ਜਦੋਂ ਮਸਾਇਬ ਆਏ ਤੇ ਉਸ ਵੇਲੇ ਬਹੁਤ ਸਾਰੇ ਮੁਸਲਮਾਨ ਜਿਹੜੇ ਸਨ ਉਹ ਨਬੀ ਅਕਮ ਸੱਲੱਲਾ ਸਲਮ ਕੋਲ ਆ ਕੇ ਕਹਿੰਦੇ ਸਨ ਕਿ ਅੱਲਾਹ ਦੇ ਰਸੂਲ ਤੁਸੀਂ ਦੁਆ ਨਹੀਂ ਕਰਦੇ ਸਾਡੇ ਲਈ ਕਿ ਅੱਲਾਹ ਤਾਲਾ ਦੀ ਮਦਦ ਆਏ? ਇਹੋ ਜਿਹਾ ਇੱਕ ਵਾਕਿਆ ਆਉਂਦਾ ਹੈ ਕਿ ਹਜ਼ਰਤ ਖਬਾਬ ਬਿਨ ਅਰਤ ਰਜ਼ੀ ਅੱਲਾਹ ਤਾਲਾ ਇਹੋ ਸਾਹਬੀ ਨੇ ਜਿਨ੍ਹਾਂ ਨੂੰ ਕੋਲਿਆਂ ਦੇ ਉੱਤੇ ਦਹਿਕਦਿਆਂ ਗਾਰਿਆਂ ਦੇ ਉੱਤੇ ਲਟਾ ਦਿੱਤਾ ਗਿਆ ਸੀ, ਤੇ ਉਹਨਾਂ ਨੇ ਇਹ ਸਾਰੀ ਤਕਲੀਫ ਝੱਲੀ। ਲੇਕਿਨ ਅੱਲਾਹ ਤਾਲਾ ਦੇ ਦੀਨ ਤੇ ਕਾਇਮ ਰਹੇ। ਉਹਨਾਂ ਆ ਕੇ ਇੱਕ ਦਿਨ ਨਬੀ ਅਕਮ ਸੱਲੱਲਾ ਸਲਮ ਨੂੰ ਆਖਿਆ, ਨਬੀ ਅਕਮ ਸੱਲੱਲਾ ਸਲਮ ਕਾਬੇ ਦੀ ਦੀਵਾਰ ਨਾਲ ਟੇਕ ਲਾ ਕੇ ਲੇਟੇ ਹੋਏ ਸਨ, ਕਿ ਅੱਲਾਹ ਦੇ ਰਸੂਲ ਤੁਸੀਂ ਦੁਆ ਨਹੀਂ ਕਰਦੇ ਸਾਡੇ ਲਈ? ਨਬੀ ਅਕਮ ਸੱਲੱਲਾ ਸਲਮ ਦਾ ਚਿਹਰਾ ਸੁਰਖ ਹੋ ਗਿਆ ਔਰ ਆਪ ਉੱਠ ਕੇ ਬਹਿ ਗਏ, ਕਹਿਣ ਲੱਗੇ ਐ ਖਬਾਬ ਤੂੰ ਜਲਦੀ ਮਚਾ ਰਿਹਾ, ਅਜੇ ਤੇ ਤੁਹਾਡੇ ਤੇ ਉਹ ਮੌਕੇ ਨਹੀਂ ਆਏ ਜਿਹੜੇ ਪਹਿਲਿਆਂ ਤੇ ਆਏ। ਪਹਿਲਿਆਂ ਦੇ ਵਿੱਚੋਂ ਤੇ ਬਾਅਦ ਇਹ ਵੀ ਸਨ ਕਿ ਇਸੇ ਹੀ ਦੀਨ ਦੀ ਖਾਤਰ ਉਹਨਾਂ ਦੇ ਸਿਰ ਤੇ ਆਰਾ ਰੱਖ ਕੇ ਤੇ ਉਹਨਾਂ ਨੂੰ ਦੋ ਖੰਨ ਕਰ ਦਿੱਤਾ ਗਿਆ, ਲੇਕਿਨ ਉਹ ਦੀਨ ਤੇ ਕਾਇਮ ਰਹੇ। ਉਹਨਾਂ 'ਚ ਉਹ ਵੀ ਸਨ ਕਿ ਜਿਨ੍ਹਾਂ ਦਾ ਮਾਸ ਜਿਹੜਾ ਹੈ ਉਹ ਲੋਹੇ ਦੀਆਂ ਕੰਘੀਆਂ ਦੇ ਨਾਲ ਉਤਾਰ ਲਿਆ ਗਿਆ, ਲੇਕਿਨ ਉਹ ਉਸ ਦੀਨ ਤੋਂ ਬਾਜ਼ ਨਹੀਂ ਆਏ, ਦੀਨ ਦੇ ਉੱਤੇ ਕਾਇਮ ਰਹੇ। ਅੱਲਾਹ ਦੀ ਕਸਮ, ਇਹ ਦੀਨ ਗਾਲਿਬ ਹੋ ਕੇ ਰਹੇਗਾ, ਔਰ ਇੱਥੇ ਉਹ ਹਾਲਾਤ ਆਣਗੇ ਕਿ ਕੋਈ ਸ਼ਖਸ ਜਿਹੜਾ ਉਹਨੂੰ ਕੋਈ ਡਰ ਨਹੀਂ ਹੋਏਗਾ, ਉਹ ਸਨਾ ਤੋਂ ਲੈ ਕੇ ਹਜ਼ਰ ਮੌਤ ਤੇ ਸਫ਼ਰ ਕਰੇਗਾ ਤੇ ਸਵਾਏ ਅੱਲਾਹ ਦੇ ਡਰ ਤੇ ਉਹਨੂੰ ਕੋਈ ਡਰ ਨਹੀਂ ਹੋਏਗਾ। ਇਹ ਹੈ ਉਹ ਜਿਹੜਾ ਫਰਮਾਇਆ ਜਾ ਰਿਹਾ ਕਿ ਤੁਸੀਂ ਸਮਝ ਲਿਆ ਸੀ ਕਿ ਬਗੈਰ ਅਜ਼ਮਾਇਸ਼ਾਂ ਤੋਂ ਹੀ ਦੀਨ ਗਾਲਿਬ ਹੋਏਗਾ। ਦੀਨ ਹਮੇਸ਼ਾ ਅਜ਼ਮਾਇਸ਼ਾਂ ਨਾਲ ਗਾਲਿਬ ਹੁੰਦਾ, ਅੱਲਾਹ ਤਾਲਾ ਦੇ ਰਾਹ ਵਿੱਚ ਜਾਨਾਂ ਦੇਣੀਆਂ ਪੈਂਦੀਆਂ। ਫਰਮਾਇਆ ਯਾ ਸਾਲੂ ਨਾ ਕਮਾਜ਼ਾ ਯੁਨ ਫਿਕੂਨ, ਹੁਣ ਤੁਹਾਡੇ ਕੋਲੋਂ ਪੁੱਛਦੇ ਨੇ ਕਿੰਨਾ ਖਰਚ ਕਰੀਏ। ਕੁਲਮਾਨ ਫਕਤੁਮ ਮਿਨ ਖੈਰਨ, ਇਹਨਾਂ ਨੂੰ ਦੱਸ ਦਿਓ ਜੋ ਵੀ ਤੁਸੀਂ ਖਰਚ ਕਰੋਗੇ ਆਪਣੇ ਮਾਲ ਚੋਂ, ਫਲਿਲ ਵਾਲਿਦੈਨ ਵਲ ਅਕਰਾਬੀਨ, ਆਪਣੇ ਵਾਲਦੈਨ ਤੇ ਔਰ ਆਪਣੇ ਕਰਾਬਤਦਾਰਾਂ ਤੇ, ਵਲ ਯਤਾਮਾ ਵਲ ਮਸਾਕੀਨ, ਔਰ ਯਤੀਮਾਂ ਦੀ ਮਦਦ ਤੇ ਮਸਕੀਨਾਂ ਦੀ ਮਦਦ ਤੇ, ਵਬਨ ਸਬੀਲ ਤੇ ਮੁਸਾਫਰਾਂ ਤੇ, ਵਮਾ ਤਫਲੂ ਮਿਨ ਖੈਰਨ, ਤੇ ਜੋ ਵੀ ਤੁਸੀਂ ਖਰਚ ਕਰਦੇ ਹੋ ਦੇਖੋ ਇਹ ਤੁਹਾਡੇ ਹੀ ਆਪਣੇ ਰਿਸ਼ਤੇਦਾਰ ਨੇ, ਆਪਣੇ ਹੀ ਮੁਆਸ਼ਰੇ ਦੇ ਲੋਕ ਨੇ, ਉਹਨਾਂ ਦਾ ਭਲਾ ਹੁੰਦਾ ਹੈ। ਅੱਲਾਹ ਤਾਲਾ ਨੇ ਤੁਹਾਡੀ ਭਲਾਈ ਵਾਸਤੇ ਹੁਕਮ ਦਿੱਤਾ ਹੈ ਖਰਚ ਕਰਨ ਦਾ। ਵਮਾ ਤਫਲੂ ਮਿਨ ਖੈਰਨ, ਔਰ ਜੋ ਵੀ ਤੁਸੀਂ ਕੋਈ ਭਲਾਈ ਕਰਦੇ ਹੋ, ਫੈਨ ਅੱਲਾਹ ਬਹੀ ਅਲੀਮ, ਤੇ ਅੱਲਾਹ ਦੇ ਇਲਮ ਚ ਅੱਲਾਹ ਉਹਦਾ ਅਜਰ ਦੇਗਾ। ਅੱਲਾਹ ਤਾਲਾ ਨੇ ਉਸਨੂੰ ਅੱਛੀ ਤਰ੍ਹਾਂ ਮਹਿਫੂਜ਼ ਕੀਤਾ ਹੈ ਤੇ ਅੱਲਾਹ ਤਾਲਾ ਉਹਦੇ ਬਦਲੇ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਜਿਹੜਾ ਆਖਰਤ ਵਿੱਚ ਅਦਰ ਅਤਾ ਕਰੇਗਾ। ਖੋਤਬਾ ਲੈਕਮੁਲ ਕਿਤਾਲ ਵਾਹ ਵਕੁਰ ਹੁਲਕੁਮ, ਤੁਹਾਡੇ ਤੇ ਫਰਜ਼ ਕਰ ਦਿੱਤਾ ਗਿਆ ਜੰਗ ਕਰਨਾ, ਹਾਲਾਂਕਿ ਤੁਹਾਨੂੰ ਚੰਗਾ ਨਹੀਂ ਲੱਗਦਾ। ਵਾਸਾਨ ਤਕਰਹੂ ਸ਼ੈਅਨ, ਲੇਕਿਨ ਹੋ ਸਕਦਾ ਹੈ ਕਿ ਤੁਸੀਂ ਕਿਸੇ ਚੀਜ਼ ਨੂੰ ਜਿਹੜਾ ਹੈ ਉਹ ਨਾ ਪਸੰਦ ਕਰੋ। ਵਾਹ ਵਾਹ ਖੈਰ ਉਲਕੁਮ, ਹਾਲਾਂਕਿ ਉਹ ਤੁਹਾਡੇ ਹੱਕ ਚ ਬਿਹਤਰ ਹੋਵੇ। ਵਾਸਾਨ ਤੋਹਿਬੂ ਸ਼ੈਅਨ, ਔਰ ਹੋ ਸਕਦਾ ਕਿ ਕੋਈ ਚੀਜ਼ ਤੁਹਾਨੂੰ ਚੰਗੀ ਲੱਗਦੀ ਹੋਵੇ। ਵਾਹ ਵਾਹ ਸ਼ਰ ਉਲਕੁਮ, ਹਾਲਾਂਕਿ ਉਹ ਤੁਹਾਡੇ ਹੱਕ ਵਿੱਚ ਬੁਰੀ ਹੋਵੇ। ਵੱਲਾਹ ਯਾਲਮ ਵਾਨ ਤੁਮ ਲਾ ਤਾਲਮੂਨ, ਅੱਲਾਹ ਸਾਰੀਆਂ ਹਿਕਮਤਾਂ ਜਾਣਦਾ ਹੈ, ਅੱਲਾਹ ਨੂੰ ਸਾਰਾ ਇਲਮ ਹੈ ਔਰ ਤੁਸੀਂ ਤੇ ਨਹੀਂ ਜਾਣਦੇ। ਇਹ ਹੈ ਅੱਲਾਹ ਤਾਲਾ ਦੇ ਜਿਹੜੇ ਅਹਕਾਮ ਨੇ ਉਹ ਇਨਸਾਨ ਨੂੰ ਆਪਣੀ ਅਕਲ ਤੇ ਨਹੀਂ ਪਰਖਣੇ ਚਾਹੀਦੇ, ਆਪਣੇ ਹਾਲਾਤ ਦੇ ਉੱਤੇ ਨਹੀਂ ਦੇਖਣਾ ਚਾਹੀਦਾ, ਕਿਉਂਕਿ ਇਨਸਾਨ ਦੇ ਸਾਹਮਣੇ ਸਿਰਫ ਹਾਲ ਦੇ ਹਾਲਾਤ ਹੁੰਦੇ ਨੇ ਔਰ ਇਨਸਾਨ ਆਪਣੇ ਹੀ ਮਾਹੌਲ ਨੂੰ ਵੇਖ ਕੇ ਅੰਦਾਜ਼ੇ ਲਾਉਂਦਾ ਹੈ। ਲੇਕਿਨ ਅੱਲਾਹ ਤਾਲਾ ਕੋਲ ਸਾਰਾ ਇਲਮ ਹੈ ਔਰ ਅੱਲਾਹ ਤਾਲਾ ਉਹੀ ਹੁਕਮ ਦਿੰਦਾ ਜਿਹੜਾ ਇਨਸਾਨਾਂ ਦੇ ਵਾਸਤੇ ਬਿਹਤਰ ਹੁੰਦੇ ਨੇ। ਯਸ ਹਲੂਨਾ ਕਾਨ ਸ਼ਹਿਰ ਅਲ ਹਰਾਮ ਕਿਤਾਲਨ ਫੀ, ਇਹ ਤੁਹਾਡੇ ਕੋਲ ਪੁੱਛਦੇ ਨੇ ਕਿ ਮੁਹਤਰਮ ਮਹੀਨਿਆਂ ਵਿੱਚ ਜੰਗ ਕਰਨੀ ਕੈਸੀ ਹੈ। ਕੁਲ ਕਿਤਾਲਨ ਫੀ ਇਹ ਕਬੀਰ, ਕਹਿ ਦਿਓ ਕਿ ਜਿਹੜੇ ਅੱਲਾਹ ਤਾਲਾ ਨੇ ਮੁਹਤਰਮ ਮਹੀਨੇ ਕਰਾਰ ਦਿੱਤੇ ਨੇ ਉਹਨਾਂ ਵਿੱਚ ਜੰਗ ਕਰਨੀ ਬੜਾ ਗੁਨਾਹ ਹੈ। ਵਸਦੁਨ ਅਨ ਸਬੀਲਿਲਾਹ ਵਕੁਫਰਮ ਬਹੀ, ਲੇਕਿਨ ਅੱਲਾਹ ਤਾਲਾ ਦੀ ਰਾਹ ਤੋਂ ਰੋਕਣਾ ਔਰ ਅੱਲਾਹ ਤਾਲਾ ਦਾ ਕੁਫਰ ਕਰਨਾ, ਵਲ ਮਸਜਿਦ ਅਲ ਹਰਾਮ ਔਰ ਲੋਕਾਂ ਨੂੰ ਮਸਜਿਦ ਹਰਾਮ ਤੋਂ ਰੋਕਣਾ, ਵ ਇਖਰਾਜ ਵਾਹਲੇ ਹੀ ਮੈਨੂੰ ਅਕਬਰ ਔਰ ਉਥੋਂ ਲੋਕਾਂ ਨੂੰ ਕੱਢ ਦੇਣਾ ਉੱਥੇ ਦੇ ਰਹਿਣ ਵਾਲਿਆਂ ਨੂੰ, ਇਹ ਜ਼ਿਆਦਾ ਅੱਲਾਹ ਤਾਲਾ ਦੇ ਹਾਂ ਵੱਡਾ ਗੁਨਾਹ ਹੈ। ਇੰਦ ਅੱਲਾਹ, ਅੱਲਾਹ ਤਾਲਾ ਦੇ ਹਾਂ, ਵਲ ਫਿਤਨਾ ਤੋਂ ਅਕਬਰ ਮੈਨ ਅਲ ਕਤਲ, ਔਰ ਫਿਤਨਾ ਜਿਹੜਾ ਹੈ ਕਿਸੇ ਨੂੰ ਰੋਕਣਾ ਉਹਦੇ ਦੀਨ ਤੇ ਅਮਲ ਕਰਨ ਤੋਂ ਔਰ ਦੀਨ ਦੇ ਅੱਗੇ ਰੁਕਾਵਟ ਬਣਾਉਣੀ, ਇਹ ਕਤਲ ਨਾਲੋਂ ਵੀ ਵੱਡੀ ਹੈ। ਵਲਾ ਯਜ਼ਾਲੂਨਾ ਯੁਕਾਤਲੂਨਕੁਮ, ਇਹ ਮੁਸਲਮਾਨੋ ਇਹ ਕਾਫਿਰ ਜਿਹੜੇ ਹੈ ਤੁਹਾਡੇ ਨਾਲ ਜੰਗ ਜਾਰੀ ਰੱਖਣਗੇ, ਹੱਤਾ ਯਰੁਦੂਕੁਮ ਅਨ ਦੀਨਕੁਮ, ਯਹਾਂ ਤੱਕ ਕਿ ਤੁਹਾਨੂੰ ਇਹ ਲੁਟਾ ਦੇਣ ਤੁਹਾਡੇ ਦੀਨ ਤੋਂ। ਅਨਿਸ਼ਤਤਾਊ, ਅਗਰ ਇਹਨਾਂ ਦੇ ਵਾਸੇ ਚ ਹੋਵੇ ਤੇ, ਵਮਈ ਯਾ ਤਦਿਰ ਮਿਨਕੁਮ ਅਨ ਦੀਨਹੀ, ਤੇ ਅੱਛੀ ਤਰ੍ਹਾਂ ਜਾਣ ਲਓ ਜਿਹੜਾ ਵੀ ਤੁਹਾਡੇ ਵਿੱਚੋਂ ਦੀਨ ਛੱਡ ਦੇਗਾ ਇਸ ਵਜ੍ਹਾ ਤੋਂ, ਤਕਲੀਫਾਂ ਤੋਂ ਡਰਦਾ ਹੋਇਆ ਔਰ ਇਹਨਾਂ ਦੀਆਂ ਸਖਤੀਆਂ ਤੋਂ, ਫਯਮੁਤ, ਔਰ ਫਿਰ ਇਸੇ ਹਾਲਤ ਵਿੱਚ ਮਰ ਜਾਏਗਾ। ਵਾਹ ਵਾਹ ਕਾਫਿਰੁਨ, ਕਿ ਉਹ ਕੁਫਰ ਦੀ ਹਾਲਤ ਵਿੱਚ ਹੋਏਗਾ। ਫੌਲਾਏ ਕਹਾ ਬਿਤਾ ਮਾਲੋਹਮ, ਤੇ ਇਹ ਲੋਕ ਨੇ ਜਿਨ੍ਹਾਂ ਦੇ ਫਿਰ ਸਾਰੇ ਅਮਲ ਜ਼ਾਇਆ ਜਾਣਗੇ, ਫਿਰ ਦੁਨੀਆਂ ਵਿੱਚ ਵੀ, ਵਲ ਆਖਿਰਾ ਔਰ ਆਖਰਤ ਵਿੱਚ ਵੀ ਇਹਨਾਂ ਦਾ ਨੁਕਸਾਨ ਹੋ ਜਾਏਗਾ। ਬਉਲਾਏ ਕਾ ਸਾਬ ਉਨਾਰ, ਇਹ ਹੋਣਗੇ ਜਿਹੜੇ ਫਿਰ ਦੋਜ਼ਖ ਵਾਲੇ ਹੋਣਗੇ, ਜਿਨ੍ਹਾਂ ਨੂੰ ਅੱਗ ਵਿੱਚ ਸੁੱਟ ਦਿੱਤਾ ਜਾਏਗਾ। ਹੁਮ ਫੀਹਾ ਖਾਲਿਦੂਨ, ਇਹ ਉਹਦੇ ਵਿੱਚ ਹਮੇਸ਼ਾ ਰਹਿਣਗੇ। ਹੋਇਆ ਇਸ ਤਰ੍ਹਾਂ ਸੀ ਕਿ ਨਬੀ ਅਕਮ ਸੱਲ ਅਲਾਹ ਸਲਮ ਨੇ ਇੱਕ ਦਸਤਾ ਘੱਲਿਆ ਸੀ ਔਰ ਉਹਨਾਂ ਨੂੰ ਆਖਿਆ ਕਿ ਵਾਦੀ ਨਖਲਾ ਵਿੱਚ ਜਾ ਕੇ ਤੁਸੀਂ ਠਹਿਰੋ ਤੇ ਕੁਰੈਸ਼ ਦੀਆਂ ਹਰਕਤਾਂ ਨੂੰ ਦੇਖੋ ਕਿ ਕੀ ਕਰਦੇ ਪਏ ਨੇ, ਕਿਉਂਕਿ ਡਰ ਸੀ ਉਹਨਾਂ ਦੇ ਹਮਲੇ ਦਾ। ਇਹ ਕਾਫਲਾ ਗਿਆ, ਉੱਥੇ ਨਜ਼ਰ ਰੱਖੀ ਹੋਈ ਸੀ ਤੇ ਇੱਕ ਉਹਨਾਂ ਦੇ ਕੁਰੈਸ਼ ਦਾ ਇੱਕ ਕਾਫਲਾ ਆਇਆ, ਉਹਦੇ ਨਾਲ ਮੁਠਭੇੜ ਹੋ ਗਈ ਤੇ ਮੁਸਲਮਾਨਾਂ ਨੇ ਉਹਦੇ ਤੇ ਹਮਲਾ ਕੀਤਾ, ਉਹਨਾਂ ਦਾ ਇੱਕ ਆਦਮੀ ਮਾਰ ਦਿੱਤਾ ਤੇ ਬਾਕੀ ਜਿਹੜੇ ਸਨ ਉਹਨਾਂ ਨੂੰ ਕੈਦ ਕਰਕੇ ਤੇ ਉਹਨਾਂ ਦਾ ਮਾਲ ਸਵਾਬ ਵੀ ਲੁੱਟ ਲਿਆ। ਮੁਸਲਮਾਨ ਇਹ ਸਮਝਦੇ ਸਨ ਕਿ ਅਜੇ ਰਜਬ ਦਾ ਮਹੀਨਾ ਸ਼ੁਰੂ ਨਹੀਂ ਹੋਇਆ, ਅਜੇ ਆਖਰੀ ਤਾਰੀਖ ਹੈ ਪਹਿਲੇ ਮਹੀਨੇ ਦੀ, ਲੇਕਿਨ ਉਸ ਦਿਨ ਚੰਦ ਨਿਕਲ ਆਇਆ ਸੀ। ਇਸ ਵਜ੍ਹਾ ਤੋਂ ਕੁਰੈਸ਼ ਨੇ ਵਾਵੇਲਾ ਕੀਤਾ, ਦੇਖੋ ਕੈਸਾ ਦੀਨ ਹੈ, ਇਹਦੇ ਚ ਹੁਣ ਮੁਹਤਰਮ ਮਹੀਨਿਆਂ ਦਾ ਵੀ ਅਦਬ ਨਹੀਂ ਕਰਦੇ ਤੇ ਉਹਦੇ ਚ ਜੰਗਾਂ ਕਰਦੇ ਨੇ। ਨਬੀ ਅਕਮ ਸੱਲ ਅਲਾਹ ਸਲਮ ਨੇ ਉਸ ਦਸਤੇ ਦੇ ਸਰਦਾਰ ਨੂੰ ਆ ਕੇ ਸਰਜੰਸ ਵੀ ਕੀਤੀ, ਉਹਨੂੰ ਝਾੜਿਆ ਵੀ ਕਿ ਮੈਂ ਤੇ ਤੈਨੂੰ ਲੜਨ ਦਾ ਹੁਕਮ ਨਹੀਂ ਸੀ ਦਿੱਤਾ, ਤੇ ਤੁਸਾਂ ਇਹ ਲੜਾਈ ਕਿਉਂ ਕੀਤੀ? ਤੈਨੂੰ ਤੇ ਆਖਿਆ ਸੀ ਕਿ ਉੱਥੇ ਜਾ ਕੇ ਦੇਖੋ ਕਿ ਉਹ ਕੀ ਕਰ ਰਹੇ ਨੇ, ਉਹਨਾਂ ਦੀ ਸੂਹ ਰੱਖੋ। ਇਹ ਵਾਕਿਆ ਸੀ ਜਿਹਨੂੰ ਫਿਰ ਉਹਨਾਂ ਨੇ ਬੜਾ ਹੀ ਜ਼ਰੀਆ ਬਣਾ ਲਿਆ ਮੁਸਲਮਾਨਾਂ ਦੇ ਖਿਲਾਫ ਗੱਲਾਂ ਕਰਨ ਦਾ ਤੇ ਪ੍ਰੋਪੇਗੰਡਾ ਕਰਨ ਦਾ। ਉਹਦੇ ਬਾਰੇ ਚ ਦੱਸਿਆ ਜਾ ਰਿਹਾ ਕਿ ਠੀਕ ਹੈ, ਮੁਹਤਰਮ ਮਹੀਨਿਆਂ ਵਿੱਚ ਜੰਗ ਕਰਨੀ ਬੜੀ ਬੁਰੀ ਗੱਲ ਹੈ, ਲੇਕਿਨ ਅੱਲਾਹ ਤਾਲਾ ਦੇ ਰਾਹ ਤੋਂ ਰੋਕਣਾ, ਅੱਲਾਹ ਦੇ ਨਾਲ ਕੁਫਰ ਕਰਨਾ, ਉਹਦੀ ਮਸਜਿਦ ਹਰਾਮ ਤੋਂ ਲੋਕਾਂ ਨੂੰ ਰੋਕਣਾ, ਉੱਥੇ ਦੇ ਰਹਿਣ ਵਾਲਿਆਂ ਤੋਂ ਉੱਥੋਂ ਕੱਢਣਾ ਔਰ ਲੋਕਾਂ ਨੂੰ ਉਹਨਾਂ ਦੇ ਦੀਨ ਨੂੰ ਦੇ ਉੱਤੇ ਅਮਲ ਕਰਨ ਤੋਂ ਰੋਕਣਾ, ਇਹ ਜ਼ਿਆਦਾ ਹੈ, ਜ਼ਿਆਦਾ ਵੱਡਾ ਗੁਨਾਹ ਹੈ ਕਿਸੇ ਨੂੰ ਕਤਲ ਕਰਨ ਨਾਲੋਂ ਵੀ। ਤੇ ਇਹ ਹੈ ਮਾਮਲਾ ਜਿਹੜਾ ਕੁਰੈਸ਼ ਦੇ ਨਾਲ ਉਹਨਾਂ ਦਾ ਹੋਇਆ ਔਰ ਜਿਹਦੀ ਵਜ੍ਹਾ ਤੋਂ ਉਹਨਾਂ ਨੇ ਇਸ ਚੀਜ਼ ਨੂੰ ਜ਼ਰੀਆ ਬਣਾ ਲਿਆ ਪ੍ਰੋਪੇਗੰਡੇ ਦਾ। ਉਹਦੇ ਬਾਰੇ ਦੱਸਿਆ ਜਾ ਰਿਹਾ ਕਿ ਦੇਖੋ ਇਹ ਤੇ ਕੋਸ਼ਿਸ਼ ਕਰਨਗੇ ਕਿ ਮੁਖਤਲਿਫ ਇਤਰਾਜ਼ ਕਰਕੇ ਤੁਹਾਨੂੰ ਤੁਹਾਡੇ ਦੀਨ ਦੇ ਉੱਤੋਂ ਹਟਾ ਦਿੱਤਾ ਜਾਏ, ਲੇਕਿਨ ਅੱਛੀ ਤਰ੍ਹਾਂ ਜਾਣ ਲਓ ਜਿਹੜਾ ਮੁਰਤਦ ਹੋ ਜਾਏਗਾ, ਦੀਨ ਛੱਡ ਦੇਗਾ, ਉਹ ਫਿਰ ਅੱਲਾਹ ਤਾਲਾ ਦੇ ਹਾਂ ਘਾਟੇ 'ਚ ਰਹੇਗਾ, ਉਹਦੀ ਦੁਨੀਆ ਦੀ ਸਾਰੀ ਕਮਾਈ ਵੀ ਜਾਇਆ ਜਾਏਗੀ ਤੇ ਆਖਰਤ ਵੀ ਉਹਦੀ ਜਿਹੜੀ ਹੈ ਉਹ ਖਰਾਬ ਹੋ ਜਾਏਗੀ, ਔਰ ਇਸੇ ਹਾਲਤ 'ਚ ਅਗਰ ਮਰ ਗਿਆ ਤੇ ਫਿਰ ਉਹ ਜਹੰਨਮ ਵਾਲਾ ਹੋਏਗਾ, ਉਹਦੇ 'ਚ ਹਮੇਸ਼ਾ ਰਹੇਗਾ। ਇਨ ਅੱਲਜ਼ੀਨ ਆਮਨੂ ਵੱਲਜ਼ੀਨ ਹਾਜਰੂ, ਬੇਸ਼ੱਕ ਉਹ ਲੋਕ ਜਿਹੜੇ ਈਮਾਨ ਲਿਆਉਂਦੇ ਨੇ, ਵੱਲਜ਼ੀਨ ਹਾਜਰੂ ਤੇ ਜਿਹੜੇ ਹਿਜਰਤ ਕਰਦੇ ਨੇ, ਵਜਾਹਦੂ ਫੀ ਸਬੀਲਿਲਲਾਹ ਔਰ ਜਿਹੜੇ ਫਿਰ ਜਿਹਾਦ ਕਰਦੇ ਨੇ ਅੱਲਾਹ ਦੀ ਰਾਹ 'ਚ, ਉਲਾਇਕਾ ਯਰਜੂਨਾ ਰਹਿਮਤ ਅੱਲਾਹ, ਇਹ ਹੈ ਜਿਨ੍ਹਾਂ ਨੂੰ ਉਮੀਦ ਰੱਖਣੀ ਚਾਹੀਦੀ ਹੈ ਅੱਲਾਹ ਦੀ ਰਹਿਮਤ ਦੀ। ਵੱਲਾਹੁ ਗਫੂਰੁਰ ਰਹੀਮ, ਔਰ ਇਹਦੇ ਅੰਦਰ ਕਬਰ ਅਗਰ ਕੋਈ ਕੋਤਾਹੀ ਰਹਿ ਜਾਂਦੀ ਹੈ ਤੇ ਅੱਲਾਹ ਤਾਲਾ ਬਖਸ਼ਣ ਵਾਲਾ ਤੇ ਰਹਿਮ ਕਰਨ ਵਾਲਾ। ਇਹ ਹੈ ਜਿਹੜਾ ਫਰਮਾਇਆ ਜਾ ਰਿਹਾ ਪੈਮਾਨਾ ਅੱਲਾਹ ਤਾਲਾ ਦੇ ਹਾਂ ਨਿਜਾਤ ਦਾ, ਕੀ ਹੈ? ਉਹ ਹੈ ਈਮਾਨ, ਔਰ ਫਿਰ ਅਗਰ ਤਕਾਜ਼ਾ ਹੈ ਤੇ ਅੱਲਾਹ ਤਾਲਾ ਦੇ ਰਾਹ 'ਚ ਹਿਜਰਤ। ਹਿਜਰਤ ਜਿਹੜੀ ਹੈ ਉਹ ਸਭ ਤੋਂ ਪਹਿਲਾਂ ਤੇ ਇਨਸਾਨ ਦੀ ਉਦੋਂ ਹੀ ਸ਼ੁਰੂ ਹੋ ਜਾਂਦੀ ਜਦੋਂ ਈਮਾਨ ਲਿਆਉਂਦਾ, ਕਿਉਂਕਿ ਨਬੀ ਅਕਮ ਸੱਲਾ ਸਲਮ ਤੋਂ ਪੁੱਛਿਆ ਗਿਆ, ਅਯੁਲ ਹਿਜਰਤ ਅਫਜ਼ਲ ਹੋ ਯਾ ਰਸੂਲ ਅੱਲਾਹ, ਅੱਲਾਹ ਦੇ ਰਸੂਲ ਸੱਲਾ ਅਲੈਹ ਸਲਮ, ਸਭ ਤੋਂ ਅਫਜ਼ਲ ਤਰੀਨ ਹਿਜਰਤ ਕੀ ਹੈ? ਤੇ ਨਬੀ ਅਕਮ ਸੱਲਾ ਸਲਮ ਨੇ ਫਰਮਾਇਆ, ਅੰਤਹ ਜੋ ਰਮਾ ਕਰਿਆ ਰੱਬੁਕ, ਹਰ ਉਸ ਚੀਜ਼ ਨੂੰ ਛੱਡ ਦਿਓ ਜਿਹੜੀ ਤੁਹਾਡੇ ਰੱਬ ਨੂੰ ਨਾ ਪਸੰਦ ਹੈ। ਇਹ ਹੈ ਉਹ ਅਫਜ਼ਲ ਤਰੀਨ ਹਿਜਰਤ ਕਿ ਇਨਸਾਨ ਜਦੋਂ ਈਮਾਨ ਲਿਆਂਦਾ ਹੈ ਤੇ ਫਿਰ ਅੱਲਾਹ ਦੀ ਫਰਮਾ ਬਰਦਾਰੀ ਕਰੇ, ਜਿਹੜੀਆਂ ਅੱਲਾਹ ਨੂੰ ਨਾਪਸੰਦ ਚੀਜ਼ਾਂ ਉਹਨਾਂ ਤੋਂ ਰੁਕ ਜਾਏ। ਔਰ ਇਹਦੀ ਫਿਰ ਆਖਰੀ ਮੰਜ਼ਿਲ ਇਹ ਹੈ ਕਿ ਕਿਸੇ ਵੇਲੇ ਆਪਣਾ ਕਾਰੋਬਾਰ ਵੀ ਛੱਡਣਾ ਪਏ, ਆਪਣਾ ਕਾਰੋਬਾਰ ਵੀ ਛੱਡਣਾ ਚਾਹੇ ਅੱਲਾਹ ਦੇ ਦੀਨ ਲਈ, ਤੇ ਇਹ ਉਹਦੀ ਫਿਰ ਆਖਰੀ ਮੰਜ਼ਿਲ ਹੈ ਕਿ ਉਸ ਵੇਲੇ ਉਹਨੂੰ ਛੱਡ ਕੇ ਵੀ ਅੱਲਾਹ ਦੀ ਰਾਹ 'ਚ ਨਿਕਲ ਪਏ। ਇਸੇ ਹੀ ਤਰ੍ਹਾਂ ਜਿਹਾਦ ਦਾ ਮਾਮਲਾ, ਜਿਹਾਦ ਜਿਹੜਾ ਉਹ ਪਹਿਲੇ ਦਿਨ ਤੋਂ ਸ਼ੁਰੂ ਹੋ ਜਾਂਦਾ। ਨਬੀ ਅਕਮ ਸੱਲਾ ਸਲਮ ਨੇ ਫਰਮਾਇਆ ਕਿ ਅਫਜ਼ਲ ਤਰੀਨ ਜਿਹਾਦ ਇਹ ਆ, ਆਪਣੇ ਨਫਸ ਨੂੰ ਅੱਲਾਹ ਤਾਲਾ ਦਾ ਮੁਤੀ ਔਰ ਫਰਮਾ ਬਰਦਾਰ ਕਰੋ, ਅੱਲਾਹ ਤਾਲਾ ਦੇ ਹੁਕਮਾਂ ਤੇ ਚੱਲਣ ਵਾਲਾ ਬਣਾਓ। ਤੇ ਇੱਥੋਂ ਮਾਮਲਾ ਸ਼ੁਰੂ ਹੁੰਦਾ ਹੈ ਕਿ ਇਨਸਾਨ ਖੁਦ ਪਹਿਲੇ ਅੱਲਾਹ ਦੇ ਹੁਕਮਾਂ ਤੇ ਕਾਰਬੰਦ ਹੋਏ, ਫਿਰ ਆਪਣੇ ਮੁਆਸ਼ਰੇ ਦੇ ਅੰਦਰ ਲੋਕਾਂ ਤਾਈਂ ਇਹ ਪੈਗਾਮ ਪਹੁੰਚਾਏ ਔਰ ਉਹਨਾਂ ਨੂੰ ਵੀ ਕੋਸ਼ਿਸ਼ ਕਰੇ ਕਿ ਉਹ ਵੀ ਇਸ ਦੇ ਉੱਤੇ ਅਮਲ ਪੈਰਾ ਹੋਣ, ਫਿਰ ਇਸੇ ਹੀ ਚੀਜ਼ ਨੂੰ ਫੈਲਾਉਣ ਵਾਸਤੇ ਅੱਲਾਹ ਤਾਲਾ ਦੇ ਦੀਨ ਨੂੰ ਜੋ ਵੀ ਮਿਹਨਤ ਕਰਦਾ ਹੈ ਉਹ ਵੀ ਸਾਰਾ ਜਿਹਾਦ ਹੈ। ਕਿਉਂਕਿ ਕੁਰਾਨ ਮਜੀਦ ਦੇ ਵਿੱਚ ਆਉਂਦਾ ਹੈ, ਵਜਾਹਿਦ ਬਹੀ ਜਿਹਾਦਨ ਕਸੀ ਕਬੀਰਾ, ਕੁਰਾਨ ਦੇ ਨਾਲ ਲੋਕਾਂ ਦੇ ਨਾਲ ਜਿਹਾਦ ਕਰੋ ਸਭ ਤੋਂ ਵੱਡਾ ਜਿਹਾਦ, ਯਾਨੀ ਕੁਰਾਨ ਦੀ ਤਾਲੀਮ ਨੂੰ ਫੈਲਾਉਣਾ, ਕੁਰਾਨ ਮਜੀਦ ਦਾ ਪੈਗਾਮ ਲੋਕਾਂ ਤੇ ਪਹੁੰਚਾਉਣਾ, ਇਹ ਵੀ ਬਹੁਤ ਵੱਡਾ ਜਿਹਾਦ ਹੈ। ਕਿਉਂਕਿ ਲੋਕਾਂ ਨੂੰ ਪਤਾ ਲੱਗੇਗਾ ਤੇ ਅਮਲ ਤੇ ਆਣਗੇ, ਤੇ ਫਿਰ ਉਸ ਤੇ ਬਾਅਦ ਆਖਰੀ ਮਰਹਲਾ ਵੀ ਆ ਸਕਦਾ ਜਿਹਾਦ ਦਾ ਕਿ ਜਦੋਂ ਕੁਫਾਰ ਦੇ ਨਾਲ ਜੰਗ ਹੋਵੇ ਤੇ ਮੈਦਾਨ ਜੰਗ ਦੇ ਵਿੱਚ ਆਪਣੀ ਜਾਨ ਪੇਸ਼ ਕਰਨ ਦਾ। ਤੋ ਫਰਮਾਇਆ ਜਿਹੜੇ ਵੀ ਲੋਕ ਅੱਲਾਹ ਤੇ ਈਮਾਨ ਲਿਆਉਂਦੇ ਨੇ, ਫਿਰ ਹਿਜਰਤ ਦੇ ਤਕਾਜ਼ੇ ਪੂਰੇ ਕਰਦੇ ਨੇ, ਫਿਰ ਅੱਲਾਹ ਦੀ ਰਾਹ 'ਚ ਜਿਹਾਦ ਕਰਦੇ, ਉਲਾਇਕਾ ਯਰਜੂਨਾ ਰਹਿਮਤ ਅੱਲਾਹ, ਇਹ ਹੈ ਜਿਨ੍ਹਾਂ ਨੂੰ ਉਮੀਦ ਰੱਖਣੀ ਚਾਹੀਦੀ ਅੱਲਾਹ ਦੀ ਰਹਿਮਤ ਦੀ। ਅੱਲਾਹ ਦੀ ਰਹਿਮਤ ਬੜੀ ਵਸੀ ਹੈ, ਲੇਕਿਨ ਅੱਲਾਹ ਦੀ ਰਹਿਮਤ ਹਾਸਲ ਕਰਨ ਦਾ ਇਹ ਜ਼ਰੀਆ ਹੈ, ਇਹ ਤਰੀਕਾ ਹੈ ਕਿ ਅੱਲਾਹ ਤਾਲਾ ਦੇ ਦੀਨ 'ਤੇ ਅਮਲ ਕੀਤਾ ਜਾਏ, ਉਹਦੀ ਨਾਪਸੰਦ ਚੀਜ਼ਾਂ ਨੂੰ ਛੋੜ ਦਿੱਤਾ ਜਾਏ। ਇਹ ਹੈ ਅੱਲਾਹ ਤਾਲਾ ਦੀ ਰਹਿਮਤ ਦੀ ਉਮੀਦ। ਵੱਲਾਹੁ ਗਫੂਰ ਰਹੀਮ, ਹਾਂ ਇਹਦੇ ਵਿੱਚ ਜੋ ਵੀ ਕੁਤਾਹੀ ਰਹਿ ਜਾਂਦੀ ਹੈ, ਕਮਜ਼ੋਰੀ ਰਹਿ ਜਾਂਦੀ ਹੈ, ਕਿਸੇ ਵੀ ਇਨਸਾਨ ਕੋਲੋਂ ਗਲਤੀ ਵੀ ਹੋ ਜਾਂਦੀ ਹੈ, ਉਹ ਅੱਲਾਹ ਬਖਸ਼ਣ ਵਾਲਾ ਤੇ ਰਹਿਮ ਕਰਨ ਵਾਲਾ। ਯਸਅਲੂਨਾ ਕਾਨਿਲ ਖਮਰੇ ਵਾਲ ਮੈਸਰ, ਇਹ ਤੁਹਾਡੇ ਕੋਲੋਂ ਪੁੱਛਦੇ ਨੇ ਸ਼ਰਾਬ ਦੇ ਬਾਰੇ ਤੇ ਜੂਏ ਦੇ ਬਾਰੇ ਚ। ਕੁਲਫੀ ਹਮਾ ਇਸਮੁਨ ਕਬੀਰ, ਇਹਨਾਂ ਨੂੰ ਕਹਿ ਦਿਓ ਕਿ ਇਹਨਾਂ ਦੋਵਾਂ ਚੀਜ਼ਾਂ ਦੇ ਵਿੱਚ ਬਹੁਤ ਵੱਡਾ ਗੁਨਾਹ ਹੈ। ਵਾ ਮਨਾਫੇ ਲਿਨਾਸ, ਆ ਲੋਕਾਂ ਦੇ ਕੋਈ ਨਫੇ ਦੀਆਂ ਚੀਜ਼ਾਂ ਵੀ ਨੇ। ਵਾ ਇਸਮੁ ਹਮਾ ਅਕਬਰ ਮੇ ਨਫੇ ਮਾ, ਲੇਕਿਨ ਇਹਨਾਂ ਦਾ ਗੁਨਾਹ ਜ਼ਿਆਦਾ ਵੱਡਾ ਹੈ ਇਹਨਾਂ ਦੇ ਖੂਬੀ ਨਾਲੋਂ, ਇਹਨਾਂ ਦੇ ਨਫੇ ਨਾਲੋਂ। ਵਾ ਯਸਅਲੂਨ ਕਮਾਜ਼ਾ ਯੁਨਫਿਕੂਨ, ਔਰ ਤੁਹਾਡੇ ਕੋਲੋਂ ਪੁੱਛਦੇ ਨੇ ਅਸੀਂ ਅੱਲਾਹ ਦੀ ਰਾਹ 'ਚ ਕਿੰਨਾ ਖਰਚ ਕਰੀਏ। ਕੁਲਿਲ ਅਫ, فرما دیو جو بھی تیاری ضرورت تو زیادہ ہے وہ اللہ دی راہ وچ خرچ کر دو. ذالک یبین اللہ لکم الآیات لعلکم تتفکرون فی الدنیا والآخرہ. اس طرح اللہ کھول کھول کے بیان کردا اپنی آیتاں تاکہ تسی دھیان دیو تے سوچو اس دنیا دے بارے وچ وی تے آخرت دے بارے وچ وی. ویسالونک عن الیتاما اور پوچھدے نے تہاڈے کولوں یتیماں دے بارے وچ اصلاح اللہم خیر. فرما دیو کہ انہاں دے اصلاح کرنی انہاں دے حالات سوار نے انہاں دے بھلے واسطے کم کرنا جیڑا او دے اندر ہی بھلائی ہے. وان تخالتوہم اور اگر تسی انہاں نو اپنے نال ملا لو فاخوانکم تو تہاڈے ہی پائی نے. واللہ یعلم المفسد اللہ تعالیٰ خوب جاندہ ہے فساد کرنے والا کون ہے من المصلح کہ کون ہے جڑا اصلاح کرنے والا ہے. ولو شاء اللہ لعانتکم اگر اللہ تعالیٰ چاہندا تے تہاڈے تے سختی جڑی ہے وہ قائم رکھدا. ان اللہ عزیز ان حکیم اللہ تعالیٰ زبردست ہے اور وہ حکمتاں والا ہے. یہ ہیں کہ بہت ساری چیزاں دے بارے سوال اٹھ گئے کہ یہ چیزاں جڑیاں نے یہ سارے دین دے نال مناسبت نہیں رکھدیاں تے انہاں دے بارے چ کی ہے. اس معاشرے دے اندر جوا اور شراب جڑا وہ عام چل رہا سی لیکن مسلمان یہ دیکھتے سن کہ یہ تے دین دے نال موافقت نہیں رکھدا ہے چنگیاں چیزاں نہیں. راتے انہاں دے بارے سوال پیدا ہو گیا کہ شراب اور جوئے دے بارے چ کی حکم ہے تے دس دیتا گیا کہ انہاں دا گناہ زیادہ ہے تے نفع کٹ نے. ہاں لوکاں ادھے تو بعض دفعہ کسی نو مال و دولت مل جاندی ہے کسی نو کوئی ذرا وقتی سکون بھی مل جاندا ہے اور ارباں دہا معاملہ سی کہ جوئے دے جو کچھ بھی وہ جتنے ہوندے سن وہ سارا غریباں تے بن دیندے سن اور ادھے نال لوکاں دا پالا بھی ہوندا سی. تے فرمایا انہاں دے اندر کچھ نفع بھی نہیں لیکن انہاں دا نقصان زیادہ ہے انہاں دا گناہ جیڑا ہے وہ زیادہ ہے. یہ ہے جیڑا پہلا حکم آیا انہاں چیزاں دے بارے کہ تاکہ لوکاں نوں پتہ چل جائے اللہ نوں ناپسند چیزاں نے. تے بہت سارے لوکاں نے اسی ویلے ہی انہاں چیزاں نوں چھڑ دتا. یہی چیزاں نے کہ بعض دفعہ بہت ساری چیزاں جیڑیاں انہاں دے چھوٹے چھوٹے نفع جیڑے نے انہاں نوں سامنے رکھ کے تے انہاں نوں رواج دین دی کوشش کیتی جاندی ہے حالانکہ انہاں دا نقصان بہتا ہوندا ہے. جس طرح اج کل کیبل تے ٹی وی ہے کہا جاندا جی انہاں وچ چنگے پروگرام بھی آندے نے انہاں دے وچ جیڑا فائدہ بھی ہوندا ہے ڈرامے جی ہوندے جنہاں تے سبق ملدا ہے لیکن جو فحاشی پھیلاندے نے جو معاشرے دے اندر وہ گند پھیلاندے نے وہ کتے زیادہ برا ہے وہ دے نالوں کہ جیڑا انہاں تو نفع حاصل ہوندا ہے تے کوئی جواز نہیں وہ دے واسطے کہ وہ دے واسطے اس چھوٹے جے نفع واسطے اس بڑے گناہ نو کیتا جائے کہ جس تو اللہ تعالیٰ نے روکیا ہے اور اللہ تعالیٰ نے اس فحاشی نو حرام کیتا ہے تے اس چیز دے جواز دے واسطے چھوٹے چھوٹے نفیاں نو سامنے لیا کے تو وہ جواز کڈیا جاتا ہے. اسی طرح معاملہ سی کہ اللہ دی راہ وچ خرچ کرنا کہ کنا خرچ کیتا جائے تو اللہ تعالیٰ نے فرمایا جو بھی ضرورت تو زیادہ ہے وہ اللہ دی راہ خرچ کر دو ایتھے نہ جمع کر کے رکھو. ایتھے بھی انسان اپنی بچت جمع کرتا ہے تے کدے لئی ہور کمان لئی اور تے نفع کمان لئی تے اللہ تعالیٰ فرماندا ہے میرے کول اگر لاؤ گے تے میں او دا کم از کم جیڑا نفع او 700 گنا دیاں گا. ایتھے تے کوئی تہانوں اتنا نہیں ملتا لیکن اللہ تعالیٰ دے ہاں نفع جیڑا اور بہت وڈا ہے. اللہ تعالیٰ دے بینک وچ جمع کراؤ اور ویکھو تانوں سوچنا چاہیے یہ دنیا دی زندگی اور آخرت دی زندگی دے بارے چ. اس دنیا واسطے بچے جمع کرو گے تو ہو سکتا تہاڈے کام ہی نہ آوے اور تانوں او دے فرصت ہی نہ ملے انہوں ورتن دی لیکن اللہ کو جیڑا جمع کراؤ گے وہ باقی رہن والا تے ہمیشہ تہاڈے کام رہن والا. اس کر کے فرمایا اسی اس کر کے بار بار تہاڈے واسطے پوری وضاحت کر رہے ہیں تاکہ تسی سوچو اپنی دنیا دی زندگی تے آخرت دی زندگی بارے. اسی طرح معاملہ یتیماں دا سی اللہ تعالیٰ نے حکم دے دیتا سی کہ انہاں دے کھانے وکھرے کر دیو اور دیکھو جن مال یتیماں دا کھادا اپنے پیٹ وچ اگ پرے گا. تے اس طرح بہت ہی سخت حکم سی جدی وجہ تو بعض دفعہ پھر کھانا ضائع بھی ہوندا سی اور انہاں دے خرچے بھی ودھدے سی تے او ہے جدی وچ پھر پوچھن دے اتے اللہ تعالیٰ نے نرمی کر دیتی کہ تہاڈے بھرا نے اگر اپنے نال رلا لو گے تے او انہاں دا پلا اگر دے وچ ہے تے اپنے نال رلا لو لیکن اللہ نو پتہ ہے فسادی کون ہے تے اصلاح کون والا کرن والا ہے. اللہ تعالیٰ دے ہاں تے پیشی ہونی ہے اس کر کے اللہ تعالیٰ نے تہاڈے تو سختی دور کر دیتی ہے اور اس چیز اتے تہاڈے نرمی کر دیتی ہے تے اگر انہوں سامنے رکھ کے انہوں دی اصلاح لی کرو گے تیرے وچ کوئی حرج نہیں. ان اللہ عزیز ان حکیم دیکھو اللہ تعالیٰ جیڑا ہے او دا اختیار ہے حکم دین دا او دا ہی اختیار ہے کسے حکم نو بدل دا او ہے زبردست انہیں تیاڈے پلے دے واسطے اس دے وچ نرمی کر دیتی ہے کیونکہ او دی حکمتہ نو او ہی جاندہ ہے. بارک اللہ لی ولکم فی القرآن العظیم ونفعنی ویاکم بالآیات وذکر الحکیم.